ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਪੁੱਠੀ ਤਾਰੀ ਦੀ ਜੁਗਤੀ। ਕਸ਼ਮੀਰ ਦੀ ਧਰਤੀ ਕੀ ਹੈ? ਮਨ ਸੁਰਗਾਪੁਰੀ ਹੈ। ਇਸ ਵਿਚ ਭਾਂਤ ਭਾਂਤ ਦੇ ਬਿਰਛ ਬੂਟੇ ਬੂਟੀਆਂ ਫਲਾਂ ਨਾਲ ਲੱਦੇ ਹੋਏ ਸੜਕਾਂ ਦੇ ਸੱਜੇ ਖੱਬੇ ਨਜ਼ਰ ਆਉਂਦੇ ਹਨ ਤੇ ਜਿੱਥੇ ਤੋੜੀ ਨਜ਼ਰ ਜਾਵੇ ਸਾਫ਼ ਮੈਦਾਨ ਡਾਢਾ ਸੋਹਣਾ ਲੱਗਦਾ ਹੈ। ਡੱਲ ਅਤੇ ਬੁੱਲਰ ਫਰੋਜੀ ਨਗੀਨਿਆਂ ਥੇਵਿਆਂ ਵਾਂਗ ਚਮਕਦੀਆਂ ਤੇ ਇਰਦ ਗਿਰਦ ਦੇ ਬਰਫ਼ ਲੱਦੇ ਚਿੱਟੇ ਪਹਾੜ ਇਨ੍ਹਾਂ ਤੇ ਇਸ ਤਰ੍ਹਾਂ ਝਾਤੀ ਮਾਰਦੇ ਹਨ ਜਿਸ ਤਰ੍ਹਾਂ ਇਕ ਮੁਟਿਆਰ ਸ਼ੀਸ਼ੇ ਵਿਚ ਆਪਣਾ ਚੰਦ ਵਰਗਾ ਚਿਹਰਾ ਦੇਖ ਕੇ ਹੱਸੀ ਤੇ ਸ਼ਰਮਾਉਂਦੀ ਹੈ। ਭਾਵੇਂ ਕਸ਼ਮੀਰ ਦੀ ਸਾਰੀ ਧਰਤੀ ਵੱਧ ਮਿੱਠੀ ਤੇ ਮਨਮੋਹਣੀ ਹੈ ਕਿ ਗੁਲਮਰਗ ਜਿੱਥੇ ਮੀਲਾਂ ਵਿਚ ਫੁੱਲਾਂ ਦੇ ਹੀ ਖੇਸ ਰੰਗ ਬਿਰੰਗੇ ਵਿਛੇ ਹੋਏ ਹਨ ਤੇ ਕੀ ਪਹਿਲਗਾਮ ਜਿੱਥੋਂ ਦੇ ਬਿਰਸ਼ ਅਸਮਾਨ ਦੇ ਗਲੇ ਲੱਗ ਗੱਲਾਂ ਕਰਦੇ ਹਨ ਤੇ ਕੀ ਸ਼ਾਲਾਮਾਰ ਬਾਗ ਜੋ ਸੱਚਮੁੱਚ ਸੱਚਖੰਡ ਦੀਆਂ ਬੋਲਦੀਆਂ ਤਸਵੀਰਾਂ ਹਨ। ਪਰ ਜੋ ਖੂਬੀ ਬੈਰੀ ਨਾਗ ਦੇ ਚਸ਼ਮੇ ਦੀ ਹੈ ਉਹ ਆਪਣੀ ਕਿਸਮ ਦੀ ਆਪ ਹੀ ਹੈ। ਹੱਥ ਕਲਮ ਤੇ ਕਾਗਜ਼ ਇਸ ਦੀ ਤਸਵੀਰ ਖਿੱਚਣ ਤੋਂ ਕੰਬਦੇ ਹਨ। ਬੈਰੀ ਨਾਗ ਦਾ ਚਸ਼ਮਾ ਜਿਹਾ ਕਿ ਕਈ ਪਾਠਕਾਂ ਨੂੰ ਪਤਾ ਹੋਵੇਗਾ, ਜਿਹਲਮ ਦਰਿਆ ਦਾ ਮੰਬਾ ਮੂੰਹ ਹੈ ਤੇ ਇਸ ਚਸ਼ਮੇ ਵਿਚੋਂ ਮਣਾ ਮੂੰਹੀ ਪਾਣੀ ਸਕਿੰਟਾਂ ਵਿਚ ਨਿਕਲ ਬਾਹਰ ਦੌੜਦਾ ਹੈ। ਇਹ ਚਸ਼ਮਾ ਬਨਿਹਾਲ ਗਲੀ ਤੋਂ ਲੰਘ ਪੀਰ ਪੰਜਾਲ ਪਹਾੜ ਦੀ ਉੱਤਰੀ ਢਾਲ ਤੇ ਆਉਂਦਾ ਹੈ। ਇਹ ਸਾਰਾ ਪਹਾੜ ਚੂਨੇ ਦਾ ਹੈ ਤੇ ਇਸ ਦੇ ਪੈਰਾਂ ਵਿਚ ਬੈਰੀ ਨਾਗ ਦਾ ਚਸ਼ਮਾ ਇਸ ਤਰ੍ਹਾਂ ਫੁੱਟ ਫੁੱਟ ਨਿਕਲਦਾ ਹੈ ਜਿਸ ਤਰ੍ਹਾਂ ਸ਼ਿਵਜੀ ਮਹਾਰਾਜ ਦੀਆਂ ਲੇਟਾਂ ਵਿਚੋਂ ਗੰਗਾ ਜੀ ਨਿਕਲਦੀ ਹੈ। ਚਸ਼ਮਾ ਬੜਾ ਹੀ ਡੂੰਘਾ ਹੈ, ਘੱਟ ਤੋਂ ਘੱਟ 50-60 ਫੁੱਟ, ਪਰ ਕਈ ਵਿਦਵਾਨਾਂ ਦਾ ਖਿਆਲ ਹੈ ਜੋ ਵਿਚਕਾਰੋਂ ਧਰਤੀ ਪਲਟੀ ਹੋਈ ਹੈ ਤੇ ਇਸ ਚਸ਼ਮੇ ਦਾ ਪਾਣੀ ਪਤਾਲ ਦੇਸ਼ ਤੋਂ ਉਮਲ ਕੇ ਆਉਂਦਾ ਹੈ। ਹੋ ਸਕਦਾ ਹੈ ਜੋ ਇਹ ਗੱਲ ਸੱਚੀ ਹੋਵੇ, ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਹੈ ਜੋ ਚਸ਼ਮੇ ਸਾਰਾ ਸਾਲ ਉੱਥੇ ਹੀ ਵਗਦੇ ਰਹਿੰਦੇ ਹਨ ਜਿੱਥੇ ਪਹਾੜਾਂ ਦੀ ਚੋਟੀ ਸਾਰਾ ਸਾਲ ਬਰਫ਼ ਨਾਲ ਢਕੀ ਰਹੇ। ਬਰਫ਼ ਦੇ ਢਲ ਜਾਣ ਨਾਲ ਹੇਠਲੇ ਚਸ਼ਮੇ ਵੀ ਸੁੱਕ ਜਾਂਦੇ ਹਨ, ਪਰ ਇਹ ਗੱਲ ਬੈਰੀ ਨਾਗ ਦੇ ਚਸ਼ਮੇ ਦੀ ਨਹੀਂ। ਉਪਰੋਂ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜੋ ਇਹ ਚਸ਼ਮਾ ਬਨਿਹਾਲ ਗਲੀ ਦੀਆਂ ਬਰਫ਼ਾਂ ਕਰਕੇ ਵਗਦਾ ਹੈ, ਪਰ ਵਾਸਤਵ ਵਿਚ ਬੈਰੀ ਨਾਗ ਦਾ ਤੇ ਬਨਿਹਾਲ ਦਾ ਕੋਈ ਡੂੰਘਾ ਜੋੜ ਨਜ਼ਰ ਨਹੀਂ ਆਉਂਦਾ, ਕਿਉਂਕਿ ਗਰਮੀਆਂ ਵਿਚ ਜਦੋਂ ਬਨਿਹਾਲ ਪਹਾੜ ਸੱਖਣਾ ਤੇ ਰੋਡ ਮਰੋਡ ਹੋ ਜਾਂਦਾ ਹੈ ਤੇ ਬਰਫ਼ ਇਕ ਰੱਤੀ ਭਰ ਵੀ ਨਹੀਂ ਰਹਿੰਦੀ ਤਾਂ ਵੀ ਇਸ ਪਹਾੜੀ ਨਾਗ ਵਿਚੋਂ ਕਰੋੜਾਂ ਮਣਾ ਪਾਣੀ ਇਤਨੀ ਛੇਤੀ ਨਾਲ ਫੁੱਟ ਫੁੱਟ ਕੇ ਨਿਕਲਦਾ ਹੈ ਮਾਨੋ ਪਾਣੀ ਬਣਾਉਣ ਦੀ ਕੋਈ ਗੁਪਤ ਮਸ਼ੀਨ ਹੇਠਾਂ ਛੁਪੀ ਪਈ ਹੈ। ਜਿਸ ਕਰਕੇ ਇਤਨੀ ਗੱਲ ਸਪਸ਼ਟ ਹੈ ਜੋ ਬੈਰੀ ਨਾਗ ਕੋਈ ਮਾਮੂਲੀ ਮੌਸਮੀ ਚਸ਼ਮਾ ਨਹੀਂ, ਸਗੋਂ ਸਦੀਵ ਚਲਾਓ ਨਾਜ ਪਰਮਾਨੈਂਟ ਸਪਰਿੰਗ ਹੈ ਜੋ ਆਪਣੇ ਆਪ ਧਰਤੀ ਦੀਆਂ ਡੂੰਘੀਆਂ ਕੰਧਰਾਂ ਜਾਂ ਪਤਾਲਪੁਰੀਆਂ ਵਿਚੋਂ ਉਮਲਦਾ ਹੈ। ਇਸ ਕਰਕੇ ਪੁਰਾਣੇ ਰਿਸ਼ੀ ਮੁਨੀ ਤੇ ਰਾਜੇ ਮਹਾਰਾਜੇ ਬੈਰੀ ਨਾਗ ਤੋਂ ਬਾਰੇ ਬਾਰੇ ਜਾਂਦੇ ਸਨ। ਬੈਰੀ ਨਾਗ ਕੀ ਹੈ? ਮਨ ਨੂੰ ਕਸ਼ਮੀਰ ਦਾ ਦਿਲ ਹੈ। ਜਿਸ ਤਰ੍ਹਾਂ ਆਦਮੀ ਅਤੇ ਹਰ ਇਕ ਜੀਵ ਜੰਤ ਵਿਚ ਸਭ ਤੋਂ ਜੀਵਦੀ ਚੀਜ਼ ਦਿਲ ਹੈ, ਉਸੇ ਤਰ੍ਹਾਂ ਬੈਰੀ ਨਾਗ ਕਸ਼ਮੀਰ ਦਾ ਧੜਕਦਾ ਦਿਲ ਹੈ। ਜੇ ਇਸ ਨਾਗ ਨੂੰ ਰੋਕ ਦਈਏ ਤਾਂ ਸਾਰੀ ਕਸ਼ਮੀਰ ਸੁੱਕੀ ਸੜੀ ਤੇ ਰੁੱਖੀ ਸੁੱਖੀ ਰਹਿ ਜਾਵੇਗੀ, ਕਿਉਂਕਿ ਬੈਰੀ ਨਾਗ ਰੂਹ ਹੈ ਤੇ ਇਸ ਦਾ ਕਸ਼ਮੀਰ ਧੜ। ਕਸ਼ਮੀਰ ਹੀ ਨਹੀਂ, ਪੰਜਾਬ ਦਾ ਵਿਚਕਾਰਲਾ ਹਿੱਸਾ ਵੀ ਜੇਹਲਮ ਦਰਿਆ ਦੇ ਅਲੋਪ ਹੋਣ ਨਾਲ ਸੁੰਨ ਮਸੁੰਨ ਹੋ ਜਾਵੇ। ਹਾਂ ਜੀ, ਬੈਰੀ ਨਾਗ ਕੀ ਹੈ? ਕਸ਼ਮੀਰ ਰਾਣੀ ਦਾ ਨੱਕ ਮੂੰਹ ਦਾ ਸ਼ਿੰਗਾਰ ਹੈ। ਮੁਗਲ ਬਾਦਸ਼ਾਹ ਜਿੱਥੇ ਵੱਡੇ ਵੱਡੇ ਮਹਿਲ ਤੇ ਬਗੀਚੇ ਬਣਾਉਂਦੇ ਸਨ ਉਥੇ ਉਨ੍ਹਾਂ ਨੂੰ ਅਜਿਹੇ ਨਾਗਾਂ ਨੂੰ ਸਵਾਰਨ ਦਾ ਵੀ ਵੱਡਾ ਸ਼ੌਕ ਸੀ। ਜਿਸ ਜਹਾਂਗੀਰ ਬਾਦਸ਼ਾਹ ਨੇ ਸ਼ਾਲਾਮਾਰ ਬਾਗ ਕਸ਼ਮੀਰ ਅਤੇ ਲਾਹੌਰ ਵਿਚ ਬਣਾਏ, ਉਸੇ ਰੰਗੀਲੇ ਰਾਜੇ ਨੇ ਇਸ ਨਾਗ ਦੇ ਇਰਦ ਗਿਰਦ 8 ਅੱਗਾ ਥੜਾ ਵੀ ਬਣਾਇਆ। ਇਹ ਥੜਾ ਕਾਲੇ ਸੰਗਮਰਮਰੀ ਲਿਸ਼ਕ ਵਾਲੇ ਪੱਥਰ ਦਾ ਬਣਿਆ ਹੋਇਆ ਹੈ ਤੇ ਸਦੀਆਂ ਦੇ ਗੁਜਰਨ ਅਤੇ ਯਾਤਰੂਆਂ ਦੀਆਂ ਪ੍ਰਕਰਮਾਂ ਨਾਲ ਡਾਢਾ ਪਾਲਸ਼ ਹੋ ਗਿਆ ਹੈ। ਇੰਜ ਨਜ਼ਰ ਆਉਂਦਾ ਹੈ ਮਾਨੋ ਅੱਜ ਬਣਿਆ ਹੈ। ਇਹ ਤਲਾ ਸੀਤਲ ਜਲ ਨਾਲ ਹਮੇਸ਼ਾ ਭਰਿਆ ਰਹਿੰਦਾ ਹੈ, ਪਰ ਸੁਭਾਰ ਨਹੀਂ ਸਗੋਂ ਇਹ ਨਾਗ ਸਾਰੇ ਜੇਹਲਮ ਦਰਿਆ ਦੀ ਰੀੜ ਦੀ ਹੱਡੀ ਹੈ। ਚਸ਼ਮੇ ਦੇ ਸਾਰੇ ਪਾਸੇ ਮਹਿਰਾ ਬਦਾਰ ਕੋਠੀਆਂ ਬਣੀਆਂ ਹੋਈਆਂ ਹਨ ਤੇ ਪੂਰਬ ਵਾਲੇ ਪਾਸੇ ਦੇ ਨਹਿਰਾਂ ਲੱਭਾ ਲੱਭ ਭਰੀਆਂ ਚਸ਼ਮੇ ਚੋਂ ਨਿਕਲ ਇਕ ਬਾਗ ਵਿਚ ਆ ਜੁੜਦੀਆਂ ਹਨ ਜਿੱਥੇ ਭਾਂਤ ਭਾਂਤ ਦੇ ਫੁੱਲ ਤੇ ਫਲਾਂ ਵਾਲੇ ਬੂਟੇ ਇਸ ਤਰ੍ਹਾਂ ਲੱਗੇ ਹੋਏ ਹਨ ਜਿਸ ਤਰ੍ਹਾਂ ਆਕਾਸ਼ ਵਿਚ ਛਲਕਣ ਤੇ ਡਲਕਦੇ ਤਾਰੇ। ਨਾਗ ਦੀ ਬਣਤਨ ਨਿਸ਼ਾਤ ਵਾਂਗ ਵਾਂਗ ਉੱਚੀ ਨੀਵੀਂ ਬਣੀ ਹੋਈ ਹੈ। ਇਕ ਪੀੜੀ ਤੋਂ ਉੱਤਰ ਪਾਣੀ ਦੂਜੀ ਪੀੜੀ ਵੱਲ ਆਉਂਦਾ ਹੈ ਤੇ ਉਥੋਂ ਤੀਜੀ ਵੱਲ, ਇਸੇ ਤਰ੍ਹਾਂ ਕਈ ਪੀੜੀਆਂ ਨੂੰ ਚੁੰਮ ਅਖੀਰ ਜੇਹਲਮ ਦੀ ਗੋਦ ਵਿਚ ਆ ਛੁਪਦਾ ਹੈ। ਫਿਰ ਵਾਪਸ ਫਿਰ ਬਾਲਸ ਮਾਰ ਮਾਰ ਕਸ਼ਮੀਰ ਵਾਦੀ ਨੂੰ ਨਿਹਾਲ ਕਰਕੇ ਪੰਜਾਬ ਨੂੰ ਸੁਰਜੀਤ ਕਰਦਾ ਹੈ। ਗੱਲ ਕੀ ਬੈਰੀ ਨਾਗ ਮਨ ਨੂੰ ਮੋਹਨ ਵਾਲੀ ਨਾਗਣੀ ਹੈ। ਇਸੇ ਕਰਕੇ ਕਸ਼ਮੀਰ ਵਿਚ ਚਸ਼ਮਿਆਂ ਨੂੰ ਨਾਗ ਸੱਪਣੀ ਆਖਦੇ ਹਨ, ਕਿਉਂਕਿ ਇਹ ਸੀਤਲ ਨਾਗ ਦਿਲਾਂ ਦੀ ਧੜਕਦੀ ਅੱਗ ਨੂੰ ਠੰਡਾ ਕਰਕੇ ਸੱਪ ਵਾਂਗ ਮਨ ਨੂੰ ਮੋਹ ਲੈਂਦੇ ਹਨ। ਇਹ ਚਸ਼ਮਾ ਸੱਚਮੁੱਚ ਦੁੱਧ ਵਾਂਗ ਮੋਹਣਾ ਤੇ ਸ਼ਹਿਦ ਵਾਂਗ ਮਿੱਠਾ ਹੈ ਤੇ ਦੇਖਣ ਯੋਗ ਨਜ਼ਾਰਾ ਹੈ। ਜਿਨ੍ਹਾਂ ਸੱਜਣਾ ਨੇ ਨਾ ਵੇਖਿਆ ਹੋਵੇ ਉਹ ਕਸ਼ਮੀਰ ਦੀ ਫੇਰੀ ਵਿਚ ਜ਼ਰੂਰ ਇਸ ਨਾਗ ਨੂੰ ਵੇਖਣ ਦੀ ਖੇਚਲ ਕਰਨ। ਮੈਨੂੰ ਤਾਂ ਇਹ ਚਸ਼ਮਾ ਡਾਢਾ ਮਿੱਠਾ ਲੱਗਦਾ ਹੈ ਤੇ ਭਾਵੇਂ ਕਿਤੇ ਵੀ ਹੋਵਾਂ ਮੈਂ ਸਾਲ ਵਿਚ ਇਕ ਵਾਰੀ ਇਸ ਨਾਗਣੀ ਦੇ ਦਰਸ਼ਨ ਜ਼ਰੂਰ ਕਰਿਆ ਕਰਦਾ ਹਾਂ, ਕਿਉਂਕਿ ਚੁੰਬਕ ਪੱਥਰ ਵਾਂਗ ਇਹ ਨਾਗਣੀ ਮੈਨੂੰ ਜ਼ਰੂਰ ਖਿੱਚ ਲੈਂਦੀ ਹੈ। ਇਸ ਚਸ਼ਮੇ ਦੀਆਂ ਦੋ ਖੂਬੀਆਂ ਹੋਰ ਵੀ ਹਨ। ਇਕ ਤਾਂ ਇਹ ਕਿ ਸ੍ਰੀਨਗਰ ਕਸ਼ਮੀਰ ਵਾਂਗ ਇੱਥੇ ਹਰ ਵੇਲੇ ਗਹਿਮਾ ਗਹਿਮ ਨਹੀਂ ਰਹਿੰਦੀ। ਟਾਵੇਂ ਟਾਵੇਂ ਯਾਤਰੂ ਆਉਂਦੇ ਹਨ ਤੇ ਚਲੇ ਜਾਂਦੇ ਹਨ। ਹੁਣ ਭਾਵੇਂ ਇੱਥੇ ਲਾਰੀਆਂ ਵੀ ਰੋਜ਼ ਆਉਣ ਲੱਗ ਪਈਆਂ ਹਨ, ਪਰ ਫਿਰ ਵੀ ਬੈਰੀ ਨਾਗ ਵਿਚ ਇਕਾਂਤ ਹੈ ਤੇ ਇੱਥੇ ਆਦਮੀ ਥੋੜੀ ਦੇਰ ਲਈ ਡਾਢਾ ਸ਼ਾਂਤ ਚਿੱਤ ਰਹਿੰਦਾ ਹੈ। ਦੂਜੀ ਖੂਬੀ ਇਸ ਨਾਗ ਦੀਆਂ ਮੱਛੀਆਂ ਦੀ ਹੈ। ਵੱਡੀਆਂ, ਛੋਟੀਆਂ, ਚਿੱਟੀਆਂ, ਪੀੜੀਆਂ, ਹਰ ਪ੍ਰਕਾਰ ਦੀਆਂ ਮੱਛੀਆਂ ਹਨ ਤੇ ਜਿਸ ਵੇਲੇ ਯਾਤਰੂ ਆ ਕੇ ਚੌਲ ਪਾਉਂਦਾ ਹੈ ਤਾਂ ਸਾਰੇ ਸਰ ਵਿਚ ਇਕ ਅਜਿਹੀ ਰੌਣਚਣ ਹੋ ਜਾਂਦੀ ਹੈ ਜਿਹੜੀ ਯਾਤਰੂਆਂ ਦੇ ਮਨ ਨੂੰ ਡਾਢੀ ਮੋਹਦੀ ਹੈ। ਇਨ੍ਹਾਂ ਮੱਛੀਆਂ ਦੀ ਤਾਰੀਫ਼ ਜਿਤਨੀ ਕੀਤੀ ਜਾਵੇ ਥੋੜੀ ਹੈ, ਕਿਉਂਕਿ ਬੈਰੀ ਨਾਗ ਦੀ ਕਾਂਤ ਨੂੰ ਇਹ ਲੰਡਨ ਸ਼ਹਿਰ ਵਰਗੀ ਗਹਿਮਾ ਗਹਿਮ ਵਿਚ ਬਦਲ ਛੱਡਦੀਆਂ ਹਨ ਤੇ ਦੇਖਣ ਵਾਲੇ ਦਾ ਦਿਲ ਇਸ ਤਰ੍ਹਾਂ ਪਰਚ ਜਾਂਦਾ ਹੈ ਜਿਸ ਤਰ੍ਹਾਂ ਉਹ ਬੜੇ ਕੰਮਾਂ ਵਿਚ ਰੁੱਝਾ ਹੋਇਆ ਹੋਵੇ। ਚੌਲਾਂ ਦੇ ਲਾਲਚ ਵਿਚ ਖਿੱਚੀਆਂ ਹੋਈਆਂ ਇਹ ਮੱਛੀਆਂ ਤਰ ਕੇ ਸਰੋਵਰ ਤੋਂ ਬਾਹਰ ਵੀ ਆ ਜਾਂਦੀਆਂ ਹਨ ਤੇ ਦੂਰ ਦੂਰ ਤੋੜੀ ਨਹਿਰਾਂ ਦੀ ਸੈਰ ਕਰ ਆਉਂਦੀਆਂ ਹਨ, ਪਰ ਆਪਣਾ ਪੇਟ ਭਰ ਕੇ ਮੁੜ ਫਿਰ ਆਪਣੇ ਘਰ ਨੂੰ ਟੁਰ ਜਾਂਦੀਆਂ ਹਨ ਤੇ ਸ਼ਾਮ ਵੇਲੇ ਮੁੜ ਸਰੋਵਰ ਵਿਚ ਜਾ ਛੁਪਦੀਆਂ ਹਨ। ਇਕ ਦਿਨ ਇਸ ਮਨਮੋਹਣੇ ਨਜ਼ਾਰੇ ਵਿਚ ਮਸਤ ਹੋਇਆ ਮੈਂ ਮੱਛੀਆਂ ਨੂੰ ਦੇਖ ਰਿਹਾ ਸਾਂ ਜੋ ਬੈਠੇ ਬੈਠੇ ਦਲ ਦੀ ਗੱਡੀ ਕਾਂਟੇ ਤੋਂ ਬਦਲ ਗਈ ਤੇ ਇਕ ਲਾਈਨ ਛੱਡ ਦੂਜੀ ਪਟੜੀ ਉਪਰ ਚਲੇ ਗਈ। ਪਹਿਲਾਂ ਤਾਂ ਅੱਖਾਂ ਮੱਛੀਆਂ ਵੱਲ ਲੱਗੀਆਂ ਹੋਈਆਂ ਸਨ ਤੇ ਦੇਖ ਦੇਖ ਕੇ ਖੁਸ਼ ਹੋ ਰਹੀਆਂ ਸਨ ਜੋ ਦੇਖੋ ਮੱਛੀਆਂ ਪੁੱਠੀਆਂ ਕਰਦੀਆਂ ਹਨ। ਕਿਸੇ ਕਿਸੇ ਵੇਲੇ ਚੌਲਾਂ ਦੇ ਲਾਲਚ ਵਿਚ ਰੁੜ ਹੇਠਾਂ ਵੀ ਚਲੀਆਂ ਜਾਂਦੀਆਂ ਹਨ, ਪਰ ਫਿਰ ਮੁੜ ਤੁੜ ਪੁੱਠੀ ਤਾਰੀ ਤਰਕੇ ਆਪਣੇ ਘਰ ਬੈਰੀ ਨਾਗ ਵਿਚ ਆ ਟਿਕਾਣਾ ਕਰਦੀਆਂ ਹਨ, ਜੋ ਇਸ ਤਰ੍ਹਾਂ ਨਾ ਕਰਨ ਤਾਂ ਪਾਣੀ ਦੇ ਵਹਿਣ ਨਾਲ ਹੇਠਾਂ ਹੀ ਰੁੜ ਜਾਣ ਤੇ ਇਕ ਪੌੜੀ ਤੋਂ ਦੂਜੀ ਪੌੜੀ ਦੇ ਟਹਿਣ ਨਾਲ ਮਰ ਜਾਣ। ਇਸ ਰੇਲ ਦੀ ਪਟੜੀ ਉਪਰ ਤਾਂ ਬਾਹਰੀ ਅੱਖਾਂ ਟੁਰ ਰਹੀਆਂ ਸਨ, ਪਰ ਅੰਦਲਾ ਮਨ ਕਈ ਕਾਂਟੇ ਬਦਲ ਰਿਹਾ ਸੀ ਜੋ ਜਕਾਜਕ ਇਹ ਸ਼ਬਦ ਚੇਤੇ ਆਇਆ ਤੇ ਇਸ ਦਾ ਭਾਵ ਜਿਹੜਾ ਅੱਗੇ ਕਦੀ ਅਨੁਭਵ ਨਹੀਂ ਸੀ ਹੋਇਆ। ਉਸ ਦਿਨ ਪੂਰਨਮਾਸ਼ੀ ਦੇ ਚੰਨ ਹਿਰਦੇ ਦੀਆਂ ਕਾਲੀਆਂ ਕੰਦਰਾਂ ਵਿਚ ਚਮਕ ਉਠਿਆ। ਇਹ ਸ਼ਬਦ ਡਾਢਾ ਔਖਾ ਹੈ, ਪਰ ਇਸ ਦਾ ਸਮਝਣਾ ਜ਼ਰੂਰੀ ਹੈ। ਸੁਰ ਸਰ ਸੋਸ ਲੈ ਸੋਮ ਸਰ ਪੋਖ ਲੈ ਜੋਤ ਕਰ ਮਤ ਸੋ ਸੁਨਵੰਦ ਕੀ ਜੈ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਏ ਉਡੇ ਨਾ ਹੰਸ ਨਾ ਕੰਧ ਜੀ ਜੈ ਮੂੜੇ ਕਾਚੇ ਪਰਮ ਪੁਲਾ ਨਾ ਚੀਨਿਆ ਪਰਮਾਨੰਦ ਬੈਰਾਗੀ ਰਹਾ ਅਜਰ ਗਾ ਜਾਰ ਲੈ ਅਮਰ ਗਾ ਮਾਰ ਲੈ ਪ੍ਰਾਂਤ ਤਜ ਛੋੜ ਤੋ ਆਪਿਓ ਪੀ ਜੈ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਏ ਉਡੇ ਨਾ ਹੰਸ ਨਾ ਕੰਧ ਸੀ ਜੈ ਪੰਡਤ ਨਾਨਕ ਜਨੋ ਰਵੇਜ ਅਰ ਮਨੋ ਮਨ ਪਵਨ ਸਿਉ ਅੰਮ੍ਰਿਤ ਪੀ ਜੈ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਏ ਉਡੇ ਨਾ ਹੰਸ ਨਾ ਕੰਧ ਸੀ ਜੈ। ਇਸ ਲੇਖ ਵਿਚ ਮੁੜ ਮੁੜ ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਏ ਦਾ ਉਪਦੇਸ਼ ਹੈ। ਇਹ ਜੁਗਤੀ ਕੀ ਹੈ? ਪੁੱਠੀ ਧਾਰੀ। ਹਾਂਜੀ, ਵਿਅਕਤੀਆਂ ਨੂੰ ਇਸ ਤਰ੍ਹਾਂ ਪੁੱਠਾ ਕਰਕੇ ਆਪਣੇ ਅੰਦਰ ਨਿੱਜ ਘਰ ਵਿਚ ਲੈ ਜਾਣਾ ਹੈ, ਜਿਸ ਤਰ੍ਹਾਂ ਬੈਰੀ ਨਾਗ ਦੀਆਂ ਮੱਛੀਆਂ ਚੌਲ ਖਾ ਮੁੜ ਆਪਣੇ ਘਰ ਸਰੋਵਰ ਵਿਚ ਚਲੀਆਂ ਜਾਂਦੀਆਂ ਹਨ, ਜਿਸ ਤਰ੍ਹਾਂ ਦਰਿਆ ਦਾ ਪਾਣੀ ਤਾਂ ਅੱਗੇ ਵੱਲ ਦੌੜਦਾ ਹੈ ਪਰ ਮੱਛੀਆਂ ਪੁੱਠੀ ਤੋੜ ਤੋੜ ਤੁਰ ਕੇ ਉਧਰ ਜਾਂਦੀਆਂ ਹਨ ਜਿੱਥੋਂ ਜੇਹਲਮ ਦਰਿਆ ਨਿਕਲਿਆ ਹੈ। ਸੋਮਸਰ ਕੀ ਹੈ? ਖਜ਼ਾਨਾ। ਖਜ਼ਾਨਾ ਹੈ। ਅੰਮ੍ਰਿਤਸਰ ਦਾ ਦੂਜਾ ਨਾਮ ਹੈ, ਕਿਉਂਕਿ ਸੋਮ ਅੰਮ੍ਰਿਤ ਦਾ ਪੁਰਾਣਾ ਨਾਮ ਹੈ। ਇਸ ਸ਼ਬਦ ਵਿਚ ਪਿਆਰੇ ਪਿਤਾ ਗੁਰੂ ਅਮਰਦਾਸ ਜੀ ਜੋ ਅਮਨ ਬਸ ਦਾ ਭੰਡਾਰ ਸਨ ਦੱਸਦੇ ਹਨ ਜੋ ਸੂਰਜ ਵਾਂਗ ਸੜਦੀ ਅਗਨੀ ਦੇ ਚਸ਼ਮੇ ਸੂਰਸਰ ਚਿੰਤਾ ਚਿਖਾ ਨੂੰ ਸੁਕਾਉਣ ਲਈ ਬਸ ਇਕੋ ਹੀ ਜੁਗਤੀ ਹੈ। ਉਹ ਕੀ ਹੈ? ਮੱਛੀ ਦੀ ਜੁਗਤੀ। ਵਾਂਗਣ ਪੁੱਠੀ ਤਾਰੀ ਤਰ ਆਪਣੇ ਨਿੱਜ ਘਰ ਬੈਰੀ ਨਾਗ ਵਿਚ ਜਾਣਾ। ਹੁਣ ਪਤਾ ਲੱਗਾ ਕਿ ਸਾਰਾ ਸੰਸਾਰ ਦਰਿਆ ਦੇ ਵਹਿਣ ਵਾਂਗ ਅਗਾਂਹ ਨੂੰ ਵਗ ਰਿਹਾ ਹੈ। ਸੰਸਾਰੀ ਲੋਕਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਦਾ ਅਸਲੀ ਥਾਂ ਜਾਂ ਟਿਕਾਣਾ ਕਿਹੜਾ ਹੈ, ਪਰ ਸਾਰੇ ਪੁਰਸ਼ ਅੰਧਾ ਧੁੰਦ ਦਰਿਆ ਦੇ ਬਹਾਓ ਵਿਚ ਨਹੀਂ ਬਹਿ ਜਾਂਦੇ। ਕਈ ਗੁਰਮੁਖ ਮੱਛੀ ਵਾਂਗ ਪੁੱਠੀ ਤਾਰੀ ਤਰਦੇ ਹਨ ਤੇ ਇਸ ਤਰ੍ਹਾਂ ਆਪਣੀਆਂ ਵਿਰਤੀਆਂ ਜਾਂ ਇੰਦਰੀਆਂ ਨੂੰ ਸੰਕੋਚ ਕੇ ਆਪਣੇ ਅੰਦਰ ਲਿਆਉਂਦੇ ਹਨ। ਬਸ ਇਹੋ ਹੀ ਗੁਰਮੁਖ ਆਪਣੀ ਉਤਪਤੀ ਨੂੰ ਜਾਣਦੇ ਹਨ ਤੇ ਜਾਣ ਕੇ ਅੰਮ੍ਰਿਤ ਪੀਂਦੇ ਹਨ। ਇਸ ਲਈ ਸਭ ਤੋਂ ਪਹਿਲੀ ਮੁੱਢਲੀ ਜ਼ਰੂਰੀ ਜ਼ਰੂਰਤ ਇਹ ਹੈ ਜੋ ਅਸੀਂ ਮਨ ਰੂਪੀ ਘੋੜੇ ਨੂੰ ਬਾਗਾਂ ਪਾ ਕੇ ਰੱਖੀਏ। ਹੁਣ ਜਦ ਤੋੜੀ ਅੰਦਰ ਦੀਆਂ ਬਾਗਾਂ ਨਾ ਖਿੱਚੀਆਂ ਜਾਣ ਤਦ ਤੋੜੀ ਮਨ ਦਹਿਦ ਸਮਝ ਦੌੜਦਾ ਫਿਰਦਾ ਹੈ ਤੇ ਜਦ ਤੋੜੀ ਇਸ ਦੀ ਇਹ ਵਾਸਤਾ ਰਹਿੰਦੀ ਹੈ ਤਦ ਤੋੜੀ ਇਸ ਨੂੰ ਨਿਸ਼ਚਲ ਥਾਂ ਨਹੀਂ ਮਿਲਦਾ। ਮੱਛੀ ਵਾਂਗ ਪੁੱਠੀ ਤਾਰੀ ਤਾਰਨਾ ਜ਼ਰੂਰੀ ਹੈ। ਇਸੇ ਕਰਕੇ ਪ੍ਰਭਾਤੀ ਰਾਗ ਵਿਚ ਗੁਰੂ ਮਹਾਰਾਜ ਨੇ ਖੋਲ ਕੇ ਲਿਖਿਆ ਹੈ ਜੋ ਮਨ ਸੱਤਾ ਸਮੁੰਦਰਾਂ ਵਾਂਗ ਹੈ ਤੇ ਇਸ ਭਾਵਜਲ ਨੂੰ ਉਹ ਟੱਪ ਸਕਦਾ ਹੈ ਜੋ ਆਪਣੀ ਨਾਉ ਬੇੜੀ ਨੂੰ ਮੱਛੀ ਵਾਂਗ ਉਲਟੀ ਟੋਰੇ। ਸਾਰੇ ਸਬਤ ਭਰੇ ਜਲ ਨਿਰਮਲ ਉਲਟੀ ਨਾਮ ਤਰਾਵੇ ਬਾਹਰ ਜਾ ਤੋ ਠਾਕਰ ਆਵੇ ਗੁਰਮੁਖੀ ਸਹਿਜ ਸਮਾਵੇ। ਅਰਥਾਤ ਜੋ ਬਿਰਤੀਆਂ ਬਾਹਰ ਵੱਲ ਦੌੜ ਰਹੀਆਂ ਹਨ ਉਨ੍ਹਾਂ ਦੀਆਂ ਬਾਗਾਂ ਖਿੱਚ ਕੇ ਆਪਣੇ ਅੰਦਰ ਲੈਵ ਵਿਚ ਜੋੜੇ। ਨਾਮਦੇਵ ਜੀ ਨੂੰ ਜਦ ਗਊ ਜਵਾਨ ਦੀ ਭੀੜਾ ਆ ਬਣੀ ਸੀ ਉਸ ਦਸ਼ਾ ਦਾ ਨਕਸ਼ਾ ਖਿੱਚਣ ਵੇਲੇ ਵੀ ਸ੍ਰੀ ਨਾਮਦੇਵ ਜੀ ਨੇ ਮੱਛੀ ਵਾਂਗ ਉਲਟ ਚਾਲ ਚੱਲਣ ਦਾ ਜ਼ਿਕਰ ਕੀਤਾ ਹੈ। ਇੰਦਰੀਆਂ ਜਾਂ ਬਾਹਰ ਵਗਣ ਵਾਲੀਆਂ ਬਿਰਤੀਆਂ ਨੂੰ ਉਨ੍ਹਾਂ ਬੜੇ ਸੋਹਣੇ ਲਫ਼ਜ਼ਾਂ ਵਿਚ ਗੰਗਾ ਜਮੁਨਾ ਕਰਕੇ ਆਖਿਆ ਹੈ, ਪਰ ਜਦ ਉਹ ਵਾਹਿਗੁਰੂ ਜੀ ਨਾਲ ਨਿਭ ਜੋੜ ਕੇ ਸਿਰ ਹੋ ਗਏ ਸਨ ਤਾਂ ਉਸ ਵਕਤ ਨਾਮਦੇਵ ਜੀ ਨੇ ਇਨ੍ਹਾਂ ਨਦੀਆਂ ਦੇ ਪ੍ਰਭਾਵ ਨੂੰ ਉਲਟਾ ਲਿਆ ਸੀ। ਗੰਗ ਜਮਨ ਜੋ ਉਲਟੀ ਬਏ ਤੋ ਨਾਮ ਹਰ ਕਰਤਾ ਰਹੇ। ਭਾਵ ਨਾਮਦੇਵ ਜੀ ਨੇ ਆਪਣੀਆਂ ਬਾਹਰ ਜਾਣ ਵਾਲੀਆਂ ਬਿਰਤੀਆਂ ਨੂੰ ਹੋੜ ਕੇ ਅੰਦਰ ਵੱਲ ਇਸ ਤਰ੍ਹਾਂ ਕਰ ਲਿਆ ਸੀ ਜਿਸ ਤਰ੍ਹਾਂ ਗੰਗਾ ਜਮੁਨਾ ਉਲਟ ਕੇ ਹਿਮਾਲਾ ਵੱਲ ਤੁਰ ਪੈਣ। ਇਹ ਗੁਰਮਨ ਦਾ ਵੱਡਾ ਅਸੂਲ ਹੈ ਕਿ ਮੀਨ ਮੱਛੀ ਵਾਂਗ ਪੁੱਠਾ ਤਰਨਾ, ਉਲਟੀ ਨਾਉ ਚਲਾਣਾ, ਬਿਰਤੀਆਂ ਦੀ ਨਦੀ ਨੂੰ ਹੋੜ ਕੇ ਬਾਕਸਦ ਕਰਕੇ ਨਿਜਗਰ ਵੱਲ ਆਣਾ। ਆਓ ਹੁਣ ਆਤਮ ਲੜੀ ਨੂੰ ਜੋੜੀਏ ਤੇ ਵੱਡੇ ਵੱਡੇ ਮੰਨ ਕੇ ਲੋੜੀਏ। ਨੰਬਰ 1 ਮੀਆਂ ਮਿੱਠੇ ਦੀ ਮਿੱਠੀ ਸਾਖੀ ਨੇ ਦੱਸਿਆ ਸੀ ਜੋ ਅਸਾਂ ਕਿਸ ਮੰਜ਼ਲ ਤੇ ਅੱਪੜਨਾ ਹੈ, ਕਿਸ ਤਰ੍ਹਾਂ ਰੋਮ ਰੋਮ ਵਿਚ ਨਾਮ ਦੀ ਅਟੁੱਟ ਲਹਿਰ ਨੂੰ ਅਨੁਭਵ ਕਰਨਾ ਹੈ। ਰਸਨਾ ਨਾਮ ਸਭ ਕੋਈ ਕਹੇ ਸਤਿਗੁਰ ਸੇਵ ਤਾਂ ਨਾਮ ਲਹੇ। ਰਸਨਾ ਨਾਮ ਸਭ ਕੋਈ ਕਹੇ ਸਤਿਗੁਰ ਸੇਵੇ ਤਾਂ ਨਾਮ ਲਹੇ। ਨੰਬਰ 2 ਧਰੂ ਜੀ ਦੀ ਅਟਲ ਸਾਖੀ ਨੇ ਦੱਸਿਆ ਜੋ ਵਾਹਿਗੁਰੂ ਦਾ ਪਾਉਣਾ ਉਮਰ ਨਾਲ ਸੰਬੰਧਿਤ ਨਹੀਂ ਸਗੋਂ ਲਿਵ ਤੇ ਪਿਆਰ ਨਾਲ ਹੈ, ਸੱਚੀ ਪ੍ਰੀਤੀ ਨਾਲ ਹੈ। ਨਾਲ ਹੀ ਪਤਾ ਲੱਗਾ ਜੋ ਦਰਸ਼ਨ ਗਰੜ ਦੀ ਸਵਾਰੀ ਉਪਰ ਹੁੰਦੇ ਹਨ, ਗਰੜ ਦਾ ਅਤੇ ਮਾਇਆ ਨਾਗਣੀ ਦਾ ਆਪਸ ਵਿਚ ਡਾਢਾ ਵੈਰ ਹੈ। ਨਦੀ ਉਪਕੰਠ ਜੈਸੇ ਘਰ ਤਰਬਰ ਸਰਬਨ ਘਰ ਕਰ ਮਾਈ। ਉਲਟੀ ਨਦੀ ਕਹਾ ਕਰ ਤਰਬਰ ਸਰਬਨ ਡਸੇ ਦੂਜਾ ਮਨ ਮਾਹੀ। ਗਾਰੜ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤਿ ਜਾਰੀ। ਮਨ ਤਨ ਹੇਮ ਭੈ ਸਚ ਪਾਇਆ ਹਰ ਕੀ ਭਗਤ ਨਿਰਾਰੀ। ਇਸ ਗਰੜ ਨੂੰ ਅਜੇ ਢੂੰਡਣਾ ਹੈ। ਨੰਬਰ 3 ਬੈਰੀ ਨਾਗ ਦੀਆਂ ਬੈਰਾਗ ਭਰੀਆਂ ਮੱਛੀਆਂ ਨੇ ਮਨ ਨੂੰ ਬਸ ਕਰਨ ਦੀ ਯੋਗਤੀ ਦੱਸੀ ਹੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਏ। ਭਾਵ ਮੱਛੀ ਵਾਂਗ ਪੁੱਠੀ ਨਦੀ ਤਰਨ ਨਾਲ ਅਮਰ ਦੀ ਪ੍ਰਾਪਤੀ ਹੁੰਦੀ ਹੈ। ਨੰਬਰ 4 ਪਾਰਸ ਪੱਥਰ ਹੈ ਤਾਂ ਜੂਰ ਪਾਰਸ ਨੂੰ ਢੂੰਡਣਾ ਕੋਈ ਸ਼ੂਮੰਤਰ ਨਹੀਂ, ਇਹ ਤਾਂ ਸਿਰਧੜ ਦੀ ਬਾਜੀ ਹੈ। ਇਹ ਤਾਂ ਵਿਖਮ ਮਾਰਗ ਹੈ ਜੋ ਹੌਲੇ ਹੌਲੇ ਹੀ ਤੈਅ ਹੋ ਸਕਦਾ ਹੈ। ਭਾਵੇਂ ਪਾਰਸ ਪੱਥਰ ਕਿਤਨਾ ਹੀ ਛੁਪਿਆ ਹੋਵੇ, ਇਹ ਕੰਚਨ ਕਰਨ ਵਾਲੀ ਵੱਤ ਜ਼ਰੂਰ ਹੈ। ਰਾਮ ਗੁਰ ਪਾਰਸ ਪਰਸ ਪਕਰੀਜੈ ਹਮ ਨਿਰਗੁਣੀ ਮਨੋਰ ਅਤ ਫੀਕੈ ਮਿਲ ਸਤਿਗੁਰ ਪਾਰਸ ਕੀਜੈ। ਨੰਬਰ 5 ਬਬੀਹੇ ਦੀ ਦੁੱਖ ਭਰੀ ਕਹਾਣੀ ਨੇ ਦੱਸਿਆ ਜੋ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਇਹ ਹੈ ਕਿ ਦਿਲ ਵਿਚ ਬਬੀਹੇ ਵਰਗੀ ਤੜਫ ਹੋਵੇ। ਜਿਸ ਤਰ੍ਹਾਂ ਬਬੀਹਾ ਘਨ ਹਰ ਬੂੰਦ ਵਾਸਤੇ ਤਰਸਦਾ ਹੈ, ਉਸੇ ਤਰ੍ਹਾਂ ਨਾਮਹੀਣ ਨਾਮ ਵਾਸਤੇ ਬਿਲਕਦਾ ਹੈ। ਚਾਤਕ ਵਰਗੀ ਸਿੱਖ ਦੀ ਲੋੜ ਹੈ। ਮੇਰਾ ਮਨ ਲੋਚੇ ਗੁਰਦਰਸ਼ਨ ਦਾਈ ਬਿਲਵ ਕਰੇ ਚਾਤਰਕ ਕੀ ਨਾਈ। ਚਾਤਰਕ ਤੂੰ ਨਾ ਜਾਣੀ ਕਿਹਾ ਤੁਧ ਵਿਚ ਤਿਖਾ ਹੈ ਕਿਤ ਭੀਤੇ ਤਿਖ ਜਾਏ। ਦੂਜੇ ਪਾਏ ਪ੍ਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ। ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜਨਿਆ ਸਮਾਏ। ਇਕ ਪਾਸੇ ਬਬੀਹੇ ਦੀ ਚੀਫ ਪੁਕਾਰ ਤੇ ਦੂਜੇ ਪਾਸੇ ਮੀਆਂ ਮਿੱਠੇ ਦਾ ਠੰਡਾ ਹਿਰਦਾ, ਇਨ੍ਹਾਂ ਦੋਹਾਂ ਵਿਚ ਰਾਤ ਦਿਨ ਦਾ ਫਰਕ ਹੈ, ਸੈਂਕੜੇ ਕੋਹਾਂ ਦਾ ਫਾਸਲਾ ਹੈ। ਇਸ ਖੱਪੇ ਨੂੰ ਕਿਸ ਤਰ੍ਹਾਂ ਭਰਿਆ ਜਾਵੇ? ਇਹ ਖੱਪਾ ਭਰਨ ਵਾਸਤੇ ਵੱਡੀਆਂ ਵੱਡੀਆਂ ਧਾਰਮਿਕ ਪੁਸਤਕਾਂ ਬੜੀਆਂ, ਵੇਦ ਉਪਨਿਸ਼ਦ ਪੁਰਾਣ ਅੰਜੀਲ ਕੁਰਾਨ ਸਿਮਰਤੀ ਅਤੇ ਸ਼ਾਸਤਰ ਆਦਿ ਦੇ ਪੜ੍ਹਨ ਨਾਲ ਭਾਵੇਂ ਵਾਕਫੀਅਤ ਵੱਧ ਗਈ ਤੇ ਨਾਲੇ ਮਤਾਂ ਤਾਂਤਰਾਂ ਦੇ ਪਰਸਪਰ ਸੰਬੰਧ ਦਾ ਵੀ ਪਤਾ ਲੱਗ ਗਿਆ। ਪਰ ਇਸ ਸਾਰੀ ਖੋਜ ਦਾ ਸਿੱਟਾ ਸੁਖਮਨੀ ਸਾਹਿਬ ਦਾ ਇਕ ਸਲੋਕ ਨਿਕਲਿਆ। ਬਾ ਸ਼ਾਸਤਰ ਵਾ ਸਿਮਰਤੀ ਭੇਖੇ ਸਰਬ ਢੰਡੋਲਾ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਰਥਾਤ ਵਾਹਿਗੁਰੂ ਦਾ ਸਿਮਰਨ ਤੋਂ ਹੋਰ ਕੋਈ ਵੀ ਸਾਧਨਾ ਨਹੀਂ। ਇਹ ਸਲੋਕ ਤਦ ਤੋਂ ਮੇਰੇ ਹਿਰਦੇ ਦੀ ਤਾਕਤੀ ਉਪਰ ਲਿਖਿਆ ਗਿਆ ਹੈ ਤੇ ਮੈਨੂੰ ਇਸ ਤਰ੍ਹਾਂ ਨਜ਼ਰ ਆਉਣ ਲੱਗ ਪਿਆ ਹੈ ਜਿੱਦਾਂ ਇਸ ਸਲੋਕ ਵਿਚ ਮੇਰਾ ਨਿੱਜ ਦਾ ਤਜਰਬਾ ਲਿਖਿਆ ਹੋਇਆ ਹੈ। ਤੇ ਮੈਂ ਦਾਅਵੇ ਨਾਲ ਹੁਣ ਵੀ ਆਖ ਸਕਦਾ ਹਾਂ ਕਿ ਜੇ ਮੇਰਾ ਦਿਲ ਚੀਰਿਆ ਜਾਵੇ ਤਾਂ ਉਪਰ ਲਿਖੇ ਸ਼ਬਦ ਸੁਨਹਿਰੀ ਅੱਖਰਾਂ ਨਾਲ ਮੇਰੇ ਹਿਰਦੇ ਦੇ ਇਸ ਤਰ੍ਹਾਂ ਉਕਰੇ ਜਿਸ ਤਰ੍ਹਾਂ ਬੁਲਾਏ ਦੀ ਰਾਣੀ ਮੇਰੀ ਦੇ ਹਿਰਦੇ ਉਪਰ ਕਹਿਲੇ ਸ਼ਹਿਰ ਸੀ। ਇਸ ਤੋਂ ਪਹਿਲਾਂ ਵੀ ਮੈਂ ਇਸ ਸਲੋਕ ਹਜ਼ਾਰਾਂ ਵਾਰੀ ਪੜਿਆ ਸੀ ਪਰ ਉਹ ਪੜ੍ਹਨਾ ਤੋਤੇ ਵਰਗਾ ਸੀ। ਸ਼ਾਸਤਰ ਸਿਮਰਤੀਆਂ ਦੇ ਪੜ੍ਹਨ ਦੇ ਮਗਰੋਂ ਇਹ ਸਲੋਕ ਮੇਰੇ ਹਿਰਦੇ ਵਿਚ ਇਸ ਤਰ੍ਹਾਂ ਵਸ ਗਿਆ ਜਿਸ ਤਰ੍ਹਾਂ ਤਾਣੇ ਪੇਟੇ ਦੀ ਬਣਤਨ ਵਿਚ ਆ ਜਾਵੇ। ਹੁਣ ਵੀ ਜਦ ਮੈਂ ਆਪਣੀ ਵਸਤਾ ਵੱਲ ਉਲਟ ਕੇ ਤੱਕਦਾ ਹਾਂ ਤਾਂ ਅਚਨਚੇਤ ਹੀ ਇਹ ਸਲੋਕ ਮੇਰੇ ਮੂੰਹ ਵਿਚ ਫੁੱਟ ਫੁੱਟ ਨਿਕਲਦਾ ਹੈ ਤੇ ਸੁਪਨੇ ਵਿਚ ਤਾਂ ਕਈ ਵਾਰੀ ਬਰੜਾ ਕੇ ਵੀ ਮੈਂ ਇਹ ਸਲੋਕ ਗਾਵਿਆ ਹੋਵੇਗਾ। ਗੱਲ ਕੀ ਇਸ ਸ਼ਬਦ ਨੂੰ ਪੜ੍ਹ ਕੇ ਸਿਮਰਨ ਦੀ ਪੌੜੀ ਅਮਲੀ ਤੌਰ ਤੇ ਪਕੜੀ। ਇਹ ਸੀ ਉਹ ਸਾਧਨਾ ਜਿਸ ਨੇ ਬਬੀਹੇ ਦੀ ਵਸਤਾ ਵੱਲ ਲਿਆਂਦਾ। ਹੁਣ ਇੱਥੇ ਪਾਠਕਾਂ ਕੋਲੋਂ ਆਗਿਆ ਲੈਂਦਾ ਹੋਇਆ 50 ਸਾਲਾਂ ਦੀ ਬਿੱਥ ਟੱਪ ਕੇ ਅੱਗੇ ਟੁਰਦਾ ਹਾਂ। ਇਹ ਕਹਾਣੀ ਕਿਸੇ ਹੋਰ ਥਾਂ ਦੱਸੀ ਜਾਵੇਗੀ। ਸਿਮਰਨ ਦੀ ਖੇਤੀਬਾੜੀ ਬੀਜੀ ਹੋਈ ਫਲ ਜ਼ਰੂਰ ਲਿਆਉਂਦੀ ਹੈ ਪਰ ਸਿਮਰਨ ਸਿਮਰਨ ਵਿਚ ਵੀ ਫਰਕ ਹੈ। ਅਸਲ ਸਿਮਰਨ ਤਾਂ ਉਹ ਹੈ ਜੋ ਹਿਰਦੇ ਵਿਚੋਂ ਉਪਜੇ, ਸਵਾਸ ਸਵਾਸ ਨਿਮ ਸਿੰਘ ਬਿਰਤੀ ਨੂੰ ਉਸੇ ਪਾਸੇ ਖਿੱਚੇ। ਹਾਂ ਜੀ, ਬਸ ਇਕੋ ਧੁਨ ਵਿਚ ਮਸਤ ਰੱਖੇ। ਸਿਮਰਨ ਦੀ ਦ੍ਰਿੜਤਾ ਵਿਚ ਮੈਨੂੰ ਸ਼ਾਹਜਹਾਨ ਬਾਦਸ਼ਾਹ ਦੀ ਆਪਣੀ ਪਿਆਰੀ ਬੀਵੀ ਤਾਜ ਮਹਿਲ ਲਈ ਖਿੱਚ ਨੇ ਬੜੀ ਮਦਦ ਕੀਤੀ। ਪਾਠਕਾਂ ਨੂੰ ਪਤਾ ਹੈ ਜੋ ਸ਼ਾਹਜਹਾਨ ਬਾਦਸ਼ਾਹ ਦੀ ਇਤਨੀ ਪ੍ਰੀਤੀ ਆਪਣੀ ਵਹੁਟੀ ਨਾਲ ਸੀ ਕਿ ਉਸਦੇ ਮਰਨ ਪਿੱਛੋਂ ਅਜਿਹੀ ਇਮਾਰਤ ਬਣਵਾਈ ਜੋ ਅੱਜ ਤੋੜੀ ਦੁਨੀਆਂ ਵਿਚ ਇਕ ਅਚੰਭਾ ਹੈ। ਇਸ ਇਮਾਰਤ ਦੀ ਕੀਮਤ 2 ਕਰੋੜ ਰੁਪਏ ਹੈ ਜਿਸ ਤੋਂ ਬਾਦਸ਼ਾਹ ਦਾ ਪਿਆਰ ਜਾਪਦਾ ਹੈ। ਪਰ ਇਸ ਤੋਂ ਵੀ ਵੱਡਾ ਸਬੂਤ ਇਹ ਹੈ ਜੋ ਸ਼ਾਹਜਹਾਨ ਬਾਦਸ਼ਾਹ ਨੂੰ ਜਦ ਉਸਦੇ ਪੁੱਤਰ ਔਰੰਗਜ਼ੇਬ ਨੇ ਕੈਦ ਕੀਤਾ ਤਾਂ ਉਸਨੇ ਇਹ ਦਾਤ ਆਪਣੇ ਪੁੱਤਰ ਕੋਲੋਂ ਮੰਗੀ ਕਿ ਮੈਨੂੰ ਉਸ ਬੁਰਜ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਜਿੱਥੋਂ ਉਸਦੀ ਬੀਵੀ ਦਾ ਮਕਬਰਾ ਨਜ਼ਰ ਆਵੇ। ਇਹੀ ਨਹੀਂ, ਜਦ ਸ਼ਾਹਜਹਾਨ ਬਾਦਸ਼ਾਹ ਆਪਣੇ ਮਰਨ ਵਾਲੇ ਬਿਸਤਰੇ ਉਪਰ ਲੇਟਿਆ ਹੋਇਆ ਸੀ ਤਦ ਉਸਦੀ ਅਖੀਰਲੀ ਮੰਗ ਇਹ ਸੀ ਜੋ ਉਸਦਾ ਮੂੰਹ ਤੇ ਅੱਖੀਆਂ ਅਜਿਹੇ ਪਾਸੇ ਰੱਖੀਆਂ ਜਾਣ ਜਿੱਥੋਂ ਉਹ ਮਰਨ ਤੋੜੀ ਆਪਣੀ ਪਿਆਰੀ ਬੀਵੀ ਦੇ ਮਕਬਰੇ ਨੂੰ ਤੱਕ ਸਕੇ। ਇਸ ਤੋਂ ਸਪਸ਼ਟ ਹੈ ਜੋ ਸੱਚੀ ਪ੍ਰੀਤੀ ਦਾ ਇਕ ਉਦਾਹਰਨ ਸ਼ਾਹਜਹਾਨ ਦੀ ਕਹਾਣੀ ਹੈ। ਸ਼ਾਹਜਹਾਨ ਦੇ ਸਖੀਲੇ ਸਮੇਂ ਦੀ ਮੈਂ ਇਕ ਤਸਵੀਰ ਵੀ ਤੱਕੀ ਸੀ। ਉਸ ਨੂੰ ਪਰਖਣ ਲਈ ਮੈਂ ਆਪ ਵੀ ਆਗਰੇ ਦੇ ਸਮਨ ਵਜ ਗਿਆ ਜਿੱਥੋਂ ਤਾਜ ਮਹਿਲ ਦੂਰੋਂ ਨਜ਼ਰ ਆਉਂਦਾ ਹੈ। ਜੋ ਪ੍ਰੀਤੀ ਸ਼ਾਹਜਹਾਨ ਦੀ ਆਪਣੀ ਬੀਵੀ ਤਾਜ ਮਹਿਲ ਵਾਸਤੇ ਸੀ, ਜੋ ਪ੍ਰੀਤੀ ਉਹ ਸ਼ੱਕ ਉਹ ਤੜਫ ਜੀਵ ਨੂੰ ਪਰਮਾਤਮਾ ਵਾਸਤੇ ਚਾਹੀਦੀ ਹੈ, ਤੇ ਇਸ ਪ੍ਰੀਤੀ ਦੇ ਪ੍ਰਵਕ ਕਰਨ ਲਈ ਬਸ ਇਕੋ ਯਤਨ ਹੈ, ਸਿਮਰਨ। ਸਿਮਰਨ ਹੀ ਉਹ ਸਾਧਨ ਹੈ ਜਿਸ ਬਾਬਤ ਗੁਰੂ ਮਹਾਰਾਜ ਜੀ ਨੇ ਲਿਖਿਆ ਹੈ, ਜੋ ਉਲਟੀ ਨਾਮ ਤਰਾਣਾ ਹੈ ਜਾਂ ਮੱਛੀ ਵਾਂਗਣ ਪੁੱਠੀ ਤਾਰੀ ਤਰਨੀ ਹੈ, ਕਿਉਂਕਿ ਸਿਮਰਨ ਕਰਨ ਨਾਲ ਆਦਮੀ ਦੀ ਪ੍ਰੀਤੀ ਵਾਹਿਗੁਰੂ ਨਾਲ ਜੁੜਦੀ ਹੈ। ਹੋਰ ਆਦਮੀ ਦੀਆਂ ਬਿਰਤੀਆਂ ਤਾਂ ਬਾਹਰ ਵੱਲ ਦੌੜਦੀਆਂ ਹਨ, ਪਰ ਜੋ ਨਾਮ ਦੇ ਰਸੀਏ ਹੁੰਦੇ ਹਨ ਉਹ ਸਿਮਰਨ ਦੀ ਤਾਰ ਨੂੰ ਫੜ ਇਸ ਤਰ੍ਹਾਂ ਉਪਰ ਚੜ੍ਹਦੇ ਹਨ ਜਿਸ ਤਰ੍ਹਾਂ ਜਾਲੇ ਵਾਲਾ ਮੱਖੀ ਮਾਰ ਸਪਾਈਡਰ ਆਪਣੀ ਤਾਰ ਦੇ ਤਾਰਾਂ ਨਾਲ ਉਪਰ ਚੜ੍ਹਦਾ ਹੈ। ਸਿਮਰਨ ਬਿਰਤੀਆਂ ਨੂੰ ਇਸ ਤਰ੍ਹਾਂ ਇਕਾਗਰ ਕਰ ਲੈਂਦਾ ਹੈ ਜਿਸ ਤਰ੍ਹਾਂ ਆਸਚੀ ਸ਼ੀਸ਼ਾ ਸੂਰਜ ਦੀਆਂ ਕਿਰਨਾਂ ਨੂੰ ਅੱਗ ਦੀ ਚੰਗਿਆੜੀ ਬਣਾ ਦਿੰਦਾ ਹੈ। ਸਿਮਰਨ ਹੀ ਪ੍ਰਭ ਭਗਤੀ ਹੈ, ਸਿਮਰਨ ਹੀ ਪ੍ਰੇਮਾ ਭਗਤੀ ਹੈ। ਸਿਮਰਨ ਬਗੈਰ ਜੋ ਆਦਮੀ ਉਪਰਲੀ ਮੰਜ਼ਿਲ ਉਪਰ ਪਹੁੰਚਣਾ ਚਾਹੁੰਦੇ ਹਨ ਉਹ ਅਜਿਹੇ ਹੀ ਹਨ ਜੋ ਪੌੜੀ ਬਗੈਰ ਛੱਤ ਉਪਰ ਜਾਣ ਦੀ ਤਿਆਰੀ ਕਰਨ। ਆਵਰ ਸਭ ਭੁੱਲੇ ਪਰਮਤ ਨਾ ਜਾਣਿਆ ਏਕ ਸਦਾ ਕਰ ਜਾ ਕੇ ਹਿਰਦੇ ਵਸਿਆ ਤਿਨ ਬੇਦੇ ਤਤ ਪਛਾਣਿਆ ਰਹਾਉ ਪਰਮਿਤ ਮਾਰਗ ਜੇਤਾ ਕਿਛ ਹੋਈਐ ਤੇ ਤਾ ਲੋਕ ਵਿਚਾਰਾ ਜੋ ਲੋਰ ਦੇ ਨਹੀਂ ਪਰਗਾਸਾ ਤੋ ਲੋ ਅੰਧ ਅਧਾਰਾ ਜੈਸੇ ਧਰਤੀ ਸਾਧੇ ਬੋਬਿਦ ਬਿਨ ਬੀਜੇ ਨਹੀਂ ਜਾਮੇ ਰਾਮ ਨਾਮ ਬਿਨ ਮੁਕਤ ਨਾ ਹੋਈਐ ਟੂਟੇ ਨਾ ਹੀ ਅਭਿਮਾਨੇ ਨੀਨ ਬਲੋਵੇ ਅਤ ਸਰਮ ਪਾਵੇ ਨੈਨੂ ਕੈਸੇ ਰੀਸੇ ਨੈਨੂ ਕੈਸੇ ਰੀਸੇ ਬਿਨ ਗੁਰ ਭੇਟ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸ਼ੇ ਖੋਜ ਖੋਜ ਇਹ ਵਿਚਾਰਿਓ ਸਰਬ ਸੁਖਾਰ ਨਾਮਾ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਾ ਕੇ ਲੇਖ ਮਧਾਮਾਂ। ਹਾਂ ਜੀ, ਸਿਮਰਨ ਤਾਂ ਵੇਦਾਂ ਸਿਮਰਤੀਆਂ ਅਤੇ ਸ਼ਾਸਤਰਾਂ ਦਾ ਤੱਤ ਹੈ। ਵਾਹਿਗੁਰੂ ਦਾ ਸਿਮਰਨ ਇਤਨੀ ਉੱਚੀ ਪੌੜੀ ਹੈ ਜਿਸਦਾ ਇਕ ਸਿਰਾ ਤਾਂ ਜ਼ਮੀਨ ਉਪਰ ਹੈ ਤੇ ਦੂਜਾ ਸੱਤਵੇਂ ਆਕਾਸ਼ ਉਪਰ। ਸੱਚਮੁੱਚ ਸਿਮਰਨ ਇਕ ਸੂਖਮ ਹਵਾਈ ਜਹਾਜ਼ ਹੈ ਤੇ ਇਸ ਤੇ ਚੜ ਆਦਮੀ ਬ੍ਰਹਮ ਲੋਕ, ਇੰਦਰ ਲੋਕ ਅਤੇ ਸ਼ਿਵ ਲੋਕ ਦੇ ਦਰਸ਼ਨ ਕਰ ਆਉਂਦਾ ਹੈ। ਸਿਮਰਨ ਕੀ ਸੀ? ਇਹ ਤਾਂ ਖੇਤੀਬਾੜੀ ਸੀ, ਕਿਰਸਾਨੀ ਸੀ, ਹਲ ਵਾਹੁਣਾ ਸੀ, ਬੀਜ ਸੁੱਟਣਾ ਸੀ। ਜਿਹਦਾ ਸਿੱਟਾ ਇਹ ਨਿਕਲਿਆ ਜੋ ਇਕ ਭਾਗੇ ਭਰੇ ਸੁਲੱਖਣੇ ਦਿਨ, ਇਕ ਸੁਹਾਵਣੀ ਘੜੀ, ਇਕ ਸ਼ਬੀਲੇ ਸਮੇਂ ਨਾਮ ਦੀ ਟੁੱਟ ਲੈ ਰੋਮ ਰੋਮ ਵਿਚੋਂ, ਰਗ ਰਗ ਵਿਚੋਂ, ਬਾਲ ਬਲ ਵਿਚੋਂ, ਤਾਣੇ ਪੇਟੇ ਵਿਚੋਂ ਇਸ ਤਰ੍ਹਾਂ ਉੱਠ ਨਿਕਲੀ ਜਿਸ ਤਰ੍ਹਾਂ ਬੈਰੀ ਨਾਗ ਦਾ ਚਸ਼ਮਾ ਪਹਾੜਾਂ ਦੀ ਪੈਰਾਂ ਵਿਚੋਂ ਉਮੜ ਮੁੜ ਕੇ ਨਿਕਲਦਾ ਹੈ। ਹਾਂ ਜੀ, ਨਾਮ ਦੀ ਮਿੱਠੀ ਮਿੱਠੀ ਰਸ ਭਿੰਨੀ ਚੜਨਾਟ। ਹਾਂ ਜੀ, ਨਿੱਜ ਘਰ ਦੀ ਸ਼ੀਤਲ ਪੌਣ ਸੁੱਕੇ ਸੜੇ ਹਿਰਦੇ ਨੂੰ ਹਰਾ ਕਰਨ ਵਾਲੀ ਨਾਮ ਦੀ ਦੁਧਲੀ ਪਹਾੜ ਜੋ ਉਸਦੇ ਹਿਰਦਿਆਂ ਨੂੰ ਸੰਤੁਸ਼ਟ ਕਰੇ। ਨਾਮ ਦੀ ਸੁਗੰਧਤ ਲਹਿਰ ਜੋ ਹਿਰਦਿਆਂ ਗਦੀਆਂ ਕਦਰਾਂ ਨੂੰ ਧੋ ਸਟੇ, ਗੰਦੀਆਂ ਕਦਰਾਂ ਨੂੰ ਧੋ ਸਟੇ। ਨਾਮ ਦੀ ਚਾਉ ਭਰੀ ਪਰਸ ਜੋ ਕਾਠ ਵਰਗੇ ਹਿਰਦੇ ਨੂੰ ਹਰਾ ਭਰਾ ਕਰੇ। ਨਾਮ ਦੀ ਅਮਿਟਮੀ ਛੋ, ਨਾਮ ਦੀ ਖਿੱਚ ਅਗਾਮੀ, ਨਾਮ ਦੀ ਅਰਸ਼ੀ ਲਿਸ਼ਕ, ਨਾਮ ਦੀ ਮਸਤੀ, ਨਾਮ ਦੀ ਚੜ੍ਹਦੀ ਕਲਾ, ਨਾਮ ਦਾ ਦਾਰੂ, ਨਾਮ ਦਾ ਜਾਦੂ, ਨਾਮ ਦਾ ਅਸ਼ਾਲ, ਨਾਮ ਦੀ ਖੁਮਾਰੀ, ਨਾਮ ਦੀ ਨਜੀਠ, ਨਾਮ ਦਾ ਲਾਲ ਰੰਗ, ਨਾਮ ਦਾ ਰੰਗ ਚਲੂਲਾ, ਨਾਮ ਦੀ ਝੋਲਮੀ ਝੋਕ, ਨਾਮ ਦੀ ਦਿਲਖਚਮੀ ਚੁੰਮ, ਨਾਮ ਦੀ ਹਰਿਆਵਲ, ਨਾਮ ਦੀ ਸਿੰਝ, ਨਾਮ ਦੀ ਸੇਜ, ਨਾਮ ਦੀ ਪੀਂਘ, ਨਾਮ ਦੇ ਝਲਾਰੇ, ਨਾਮ ਦੇ ਹਲਾਰੇ, ਨਾਮ ਦਾ ਮਹਾਰਸ, ਨਾਮ ਦੀ ਮਸੰਤ, ਨਾਮ ਦੀ ਲੜਕੀ ਲਾਲੜੀ, ਨਾਮ ਦਾ ਚੋਹਾ, ਨਾਮ ਦਾ ਚੰਦਨ, ਨਾਮ ਦਾ ਕੰਗੂ, ਨਾਮ ਦਾ ਕੇਸਰ, ਨਾਮ ਦੀ ਜੋਤ, ਨਾਮ ਦਾ ਅੰਤ, ਰਣ ਝੁੰਝੜਾ, ਨਾਮ ਵਾਹਿਗੁਰੂ ਨਾਮ। ਹਾਂ ਜੀ, ਇਸ ਅਨੋਖੀ ਨੂੰ ਵਸਤੂ ਦਾ ਸਿੱਧਾ ਵਰਣਨ ਕਰਨਾ ਅਤਿਅੰਤ ਮੁਸ਼ਕਲ ਹੈ, ਪਰ ਜੋ ਅਸਰ ਇਸ ਦਿਲ ਉਪਰ ਹੁੰਦਾ ਹੈ ਉਸ ਦਾ ਵਰਣਨ ਕਰਨਾ ਕੁਝ ਸੌਖਾ ਹੈ। ਸੂਰਜ ਦਾ ਵਰਣਨ ਮੁਸ਼ਕਲ ਹੈ, ਪਰ ਉਸਦੀ ਗਰਮੀ ਜਿਹੜੀ ਸਾਨੂੰ ਲੱਗਦੀ ਹੈ ਉਸਦਾ ਵਰਣਨ ਆਸਾਨ ਹੈ। ਇਸ ਤਰ੍ਹਾਂ ਨਾਮ ਸਾਡੇ ਅੰਦਰ ਵਸਤੂ ਹੈ ਪਰ ਫਲ ਆਨੰਦ ਹੈ। ਨਾਮ ਪੂਰਤ ਹਿਰਦੇ ਵਿਚੋਂ ਇਹ ਸ਼ਬਦ ਆਪਣੇ ਆਪ ਹਲਾਰੇ ਨਾਲ ਨਿਕਲੇ। ਹੋਮ ਵਾਰੀ ਬੰਜਾ ਘੋਲੀ ਬੰਜਾ ਤੂੰ ਪਰਤ ਮੇਰਾ ਓਲਾ ਰਾਮ, ਹੋ ਵਲ ਜਾਈ ਲੱਖ ਲੱਖ ਵਰੀਆਂ ਜਿਨ ਭਰਮ ਪੜਦਾ ਖੋਲਾ ਰਾਮ, ਮਿਟੇ ਅੰਧਾਰੇ ਤਜੇ ਬਕਾਰੇ ਠਾਕਰ ਸਿਓ ਮਨਮਾਨਾ, ਪ੍ਰਭ ਜੀ ਪਾਣੀ ਭਈ ਟਗਾਨ ਨਗਾਣੀ ਸਫਲ ਜਨਮ ਪਰਵਾਨਾ, ਭਈ ਅਮੋਲੀ ਪਾਰਾਂ ਤੋਲੀ ਮੁਕਤ ਜੁਗਤ ਦਰ ਖੋਲਾ, ਕਹੋ ਨਾਨਕ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ। ਇਸ ਸ਼ਬਦ ਵਿਚ ਤ੍ਰਿਪਤੀ ਤੇ ਸੰਤੁਸ਼ਟੀ ਦੀ ਫੋਟੋ ਸੀ। ਲਿਖ ਕੇ ਦੱਸਣਾ ਮੁਸ਼ਕਲ ਹੈ ਜੋ ਕਿਸ ਤਰ੍ਹਾਂ ਇਸ ਨਦੀ ਵਿਚੋਂ ਆਨੰਦ ਦੀ ਨਵੀਂ ਉੱਠੀ ਲਹਿਰ ਵਾਗ ਤੁਰੀ। ਇਹ ਰਾਗਨੀ ਮੁੜ ਮੁੜ ਕੰਨਾਂ ਵੱਲ ਆਉਂਦੀ ਜਿਸ ਤਰ੍ਹਾਂ ਇਹ ਮਿੱਠੜੇ ਬਾਗ ਸਨ। ਵੱਲ ਵੱਲ ਜਾਈ ਲੱਖ ਲੱਖ ਵਰੀਆ, ਲੱਖ ਲੱਖ ਵਾਰੀ ਨਹੀਂ ਕਰੋੜ ਵਾਰੀ, ਅਰਬ ਵਾਰੀ, ਅਸੰਖ ਵਾਰੀ, ਇਹ ਸ਼ਬਦ ਹਿਰਦੇ ਦੀਆਂ ਕੰਧਰਾਂ ਵਿਚੋਂ ਉਤਪਤ ਹੁੰਦੇ ਤੇ ਦਿਮਾਗ ਦੇ ਗੁੰਮਤ ਵਿਚੋਂ ਗੂੰਜ ਇਚੋ ਵਾਂਗ ਵਾਪਸ ਮੁੜ ਤੁਰਦੇ, ਮੁੜ ਵਾਪਸ ਤੇ ਮੁੜ ਵਾਪਸ ਇਧਰ ਉਧਰ ਅਮਿੱਟ ਲਹਿਰ ਵਾਂਗ, ਅਟੁੱਟ ਪ੍ਰਵਾਹ ਵਾਂਗ ਹਿਰਦੇ ਦੀ ਸਰਾਗਨੀ ਨਾਲ ਅੰਬਰੀ ਤਾਰੇ ਦੀ ਸੁਰ ਨਾਲ ਨੱਚਦੇ ਰੁਮਕਣ ਵਾਲੀ ਪੌਣ ਝਾਂਜਰਾਂ ਪਾ ਕੇ ਨਾਲ ਟੱਪਦੀ ਤੇ ਲਹੂ ਇਸ ਤਰ੍ਹਾਂ ਠਾਠਾਂ ਮਾਰਦਾ ਜਿਸ ਤਰ੍ਹਾਂ ਜਵਾਰ ਭਾਟੇ ਦੀਆਂ ਸਮੁੰਦਰੀ ਲਹਿਰਾਂ। ਹਾਂ ਜੀ, ਹੁਣ ਟੋਲ ਵੱਧ ਗਿਆ, ਭਾਰਾ ਤੋਲੀ, ਮੁੱਲ ਵੀ ਵੱਧ ਗਿਆ, ਭਈ ਅਮੋਲੀ, ਨਾਲੇ ਦਰਪੁਰ ਨੇੜੇ ਹੀ ਮੁਕਤੀ ਦਾ ਦਰਵਾਜਾ ਵੀ ਖੁੱਲਾ ਨਜ਼ਰ ਆਉਣ ਲੱਗ ਪਿਆ, ਮੁਕਤ ਜੁਗ ਦਰ ਖੋਲਾ। ਭਾਈ ਗੁਰਦਾਸ ਜੀ ਨੇ ਇਸ ਵਾਸਤਾ ਨੂੰ ਇਸ ਤਰ੍ਹਾਂ ਆਪਣੇ ਦਾਮਨਕ ਸ਼ਬਦਾਂ ਵਿਚ ਵਰਣਨ ਕੀਤਾ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਮੈਂ ਨਾ ਗਤ ਹੈ, ਸੁਰਤ ਮੈਂ ਨਾ ਸੁਰਤ ਹੈ, ਧਿਆਨ ਮੈਂ ਨਾ ਧਿਆਨ ਰਹੇ ਹੋ, ਗਿਆਨ ਮੈਂ ਨਾ ਗਿਆਨ ਰਹੇ ਹੋ, ਗੀਤ ਮੈਂ ਨਾ ਗਤ ਹੈ, ਤੀਰਜ ਕੋ ਤੀਰਜ ਤਾ ਗਰਬ ਕੋ ਗਰਬ ਗਯੋ, ਰੀਤ ਮੈਂ ਨਾ ਰੀਤ ਰਹੀ, ਪਤ ਰਤ ਪਤ ਹੈ, ਅਦ ਭੂਤ ਪਰਮ ਪਦ ਭੂਤ ਵਿਸਮੇ ਵਿਸਮ, ਅਸਚਾਰ ਜੇ ਅਸਚਾਰ ਜੇ ਅਤ ਅਤ ਹੈ। ਧੰਨ ਹੋ ਭਾਈ ਜੀ, ਧੰਨ ਤੁਹਾਡੀ ਬਾਣੀ, ਸਚਮੁੱਚੇ ਵਸਤਾ ਅਸਚਾਰਜੇ ਅਸਚਾਰਜ ਅਤ ਅਤ ਹੈ। ਇਸ ਕਰਕੇ ਭਾਈ ਗੁਰਦਾਸ ਜੀ ਜੀ ਹਨ ਸਦੀਵੀ ਅੰਗ, ਸਦੀਵ ਗੁਰੂ ਜੀ ਦੇ ਪਾਸ ਉਨ੍ਹਾਂ ਦੀ ਬਾਣੀ ਹੈ ਤੇ ਗੁਰੂ ਗ੍ਰੰਥ ਜੀ ਦੀ ਕੁੰਜੀ। ਗੁਰੂ ਰਾਮਦਾਸ ਜੀ ਮਹਾਰਾਜ ਨੇ ਹੋਰ ਖੋਲ ਕੇ ਇਸ ਵਸਤਾ ਦਾ ਵਰਣਨ ਕੀਤਾ ਹੈ। ਹਰ ਕਾ ਗ੍ਰਹਿ ਹਰ ਆਪ ਸੰਵਾਰਿਓ, ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਭਈ ਨਿਹਾਲ 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 ਧੰਨ ਹੋ ਗੁਰਮੁਖ ਵੰਡਪੁਰਖ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨਿਹਾਲ 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 ਵਿਚ ਇਸ ਵਸਤਾ ਦਾ ਪੂਰਾ ਵਰਣਨ ਹੈ ਪੰਜ ਪਿਤਾ ਜੀ ਨੇ ਇਸ ਵਸਤਾ ਦਾ ਆਪਣੇ ਜਾਦੂ ਭਰੇ ਮਿੱਠੇ ਵਾਕਾਂ ਵਿਚ ਇਸ ਤਰ੍ਹਾਂ ਫੋਟੋ ਖਿੱਚਿਆ ਹੈ ਫੂਟੋ ਆਂਡਾ ਪਰਮ ਕਾ ਮਨੇ ਪਿਓ ਪਰਗਾਸ ਕਾਟੀ ਬੇਰੀ ਪਗੇ ਤੇ ਗੁਰ ਕੀਨੀ ਬੰਦ ਖਲਾਸ ਆਵਣ ਜਾਣ ਰਹੋ ਤਬ ਤੇ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਰਹਾਉ ਜਬ ਤੇ ਸਾਧੂ ਸੰਗ ਪਿਆ ਤਾਂ ਛੋੜ ਗਏ ਨਿਗਾਰ ਜਿਸ ਕੀ ਅਟਕ ਤਿਸੇ ਤੇ ਛੁੱਟੀ ਤਾਂ ਕਹਾਂ ਕਰੇ ਕੁਟਬਾਰ ਚੂਕਾ ਭਾਰਾ ਕਰਮ ਕਾ ਹੋਏ ਨੇ ਕਰਮਾ ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮਾ ਸਾਚ ਥਾਨ ਸੱਚ ਬੈਠੇ ਕਾ ਸੱਚ ਸਵਾਉ ਬਣਾਇਆ ਸੱਚ ਪੂੰਜੀ ਸੱਜ ਵੱਖਰੋ ਨਾਨਕ ਕਰ ਪਾਇਆ ਘੋਲੀ ਘੋਲੀ ਵੰਜਾਂ ਚੌਖੰਨੀਆਂ ਵੰਜਾਂ ਪਿਆੜੇ ਸਤਿਗੁਰਾਂ ਤਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਜੀ ਦੀ ਬੀੜ ਬੰਨ ਕੇ ਕੁਚਲ ਕਠੋਰ ਕਪਟ ਕਾਮੀ ਪਾਪੀਆਂ ਨੂੰ ਤਾਰਿਆ ਸੱਚ ਆਖਿਆ ਜੋ ਨਾਮ ਦਾ ਪ੍ਰਗਾਸ ਭ੍ਰਾਂਤੀ ਨੂੰ ਇਸ ਤਰ੍ਹਾਂ ਬਨੰਦ ਹੈ ਜਿਸ ਤਰ੍ਹਾਂ ਅੰਡੇ ਨੂੰ ਤੋੜੀਦਾ ਹੈ ਨਾਮ ਤਪੇ ਹੋਏ ਹਿਰਦੇ ਦੇ ਕੜਾਹੇ ਨੂੰ ਸੀਤਲ ਕਰਦਾ ਹੈ ਹਾਂ ਜੀ ਇਹ ਕਰਮਾਂ ਦੀ ਪੋਟਲੀ ਨੂੰ ਪਰਾਂ ਸੱਟ ਨੇ ਕਰਮ ਕਰਦਾ ਹੈ ਮਨੂਰ ਨੂੰ ਕਾਂਚਨ ਕਰਦਾ ਹੈ ਧੰਨ ਹੈ ਪਰਮ ਪਿਤਾ ਜੀ ਧੰਨ ਹੋ ਪਰਮ ਪਿਤਾ ਜੀ ਜਿਨ੍ਹਾਂ ਨੇ ਸੀਤਲ ਨਾਮ ਦੇ ਕੇ ਸੱਚੀ ਬੈਠਕ ਵਿਚ ਵਾਸ ਦਿੱਤਾ ਹਾਂ ਜੀ ਨਾਮ ਦੀ ਪ੍ਰਾਪਤੀ ਪਿੱਛੋਂ ਆਪਣੇ ਘਰ ਵਿਚ ਆਪ ਪ੍ਰਵੇਸ਼ ਕੀਤਾ ਨਾਨਕ ਘਰ ਪਾਇਆ ਠੰਡੀ ਹੋਈ ਕਿਰਪਾਲੂ ਪਿਤਾ ਨੇ ਇਸ ਮੋਲਕ ਭੰਡਾਰ ਦੀ ਪ੍ਰਾਪਤੀ ਉਪਰ ਦੋ ਹੋਰ ਸ਼ਬਦ ਵੀ ਅੱਜ ਰਸ ਭਿੰਨੜੇ ਲਿਖੇ ਹਨ ਜੋ ਪਾਠਕਾਂ ਦੀ ਸੇਵਾ ਵਿਚ ਲਿਖੇ ਬਿਨਾਂ ਨਹੀਂ ਰਹਿ ਸਕਦਾ ਤਿਵਤ ਗਾਏ ਸੰਤ ਗੁਰ ਜਾਣੇ ਜਿਨ ਮੰਤਾ ਤਾਂ ਕੀ ਕਿਸ ਕਹਿਣ ਨਾ ਜਾਈ ਸਾ ਕੋ ਨਾਮ ਵਡਾਈ ਲਾਲ ਅਮੋਲਾ ਲਾਲੋ ਅਗੇ ਅਤੋਲਾ ਨਾਮੋ ਰਹਾਉ ਅਵਗਤ ਸਿਉ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਪੇਕਤ ਸਗਲ ਧਿਆਨੋ ਤਜਿਓ ਮਨ ਤੇ ਅਭਮਾਨੋ ਨੇਚਲ ਤਨਕਾ ਠਾਣਾ ਗੁਰ ਤੇ ਮੈਲ ਪਛਾਣਾ ਆਂਦਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤਿਵਤ ਗਾਏ ਸਹਿਜ ਸਮਾਧ ਸਵਾਏ ਹਰ ਭੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਇਆ ਤ੍ਰਿਪਤੀ ਦੀ ਵਾਸਤਾ ਤਾਂ ਉਹ ਹੁੰਦੀ ਹੈ ਜਿਹੜੀ ਦੁੱਧ ਵਿਚ ਪੂਰਨ ਖੰਡ ਪਾਣ ਨਾਲ ਉਪਰ ਹੋਵੇ ਤੇ ਉਸ ਤੋਂ ਉਪਰੰਤ ਹੈ ਅਗਾਏ ਵਾਸਤਾ ਕਿਉਂਕਿ ਇੱਥੇ ਪੂਰਨ ਤੋਂ ਵੀ ਵੱਧ ਖੰਡ ਪਾਈ ਜਾਂਦੀ ਹੈ ਹਾਂ ਜੀ ਨਾਮ ਦੀ ਪ੍ਰਾਪਤੀ ਉਪਰ ਅਤੋਲ ਅਮੋਲ ਅਰੂਪ ਸਰੂਪ ਭੰਡਾਰਾ ਹੱਥ ਆਇਆ ਤੇ ਪਾ ਕੇ ਸੰਤੁਸ਼ਟੀ ਹੋਈ ਹਮ ਧਨਵੰਤ ਪਾਟ ਕਰ ਸਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਪਿਓ ਦਾਡੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਦਾਨਾ ਰਤਨ ਲਾਲ ਜਾਂ ਕਾ ਕਛੂ ਨ ਮੋਲ ਭਰੇ ਭੰਡਾਰ ਕੂਟ ਅਤੋਲ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਇਹੋ ਪਿਓ ਦਾਦੇ ਕਾ ਖਜ਼ਾਨਾ ਸੀ ਜਿਹੜਾ ਖਾਣ ਪਰ ਨਿਕੁੱਟਣ ਦੀ ਬਜਾਏ ਸਗੋਂ ਵੱਧਦਾ ਸੀ ਇਹ ਤਾਂ ਨਾਮ ਦਾ ਖੁੱਟ ਭੰਡਾਰ ਹੈ ਹਾਂ ਜੀ ਇਹ ਮੌਜ ਹੈ ਜਿਸ ਬਾਬਤ ਕਬੀਰ ਜੀ ਲਿਖਦੇ ਹਨ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ ਕਹਿ ਤੋ ਕਹਿਬੋ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਹਾਂ ਜੀ ਇਹ ਉਹ ਖੁੱਟ ਭੰਡਾਰ ਹੈ ਜਿਸ ਬਾਬਤ ਇਉਂ ਲਿਖਿਆ ਹੈ ਸ਼ਬਦ ਕੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਬਸ ਇਹ ਸੀ ਉਹ ਖਜ਼ਾਨਾ ਜਿਹੜਾ ਗੁਰੂ ਬਾਬੇ ਨੇ ਮੀਆਂ ਮਿੱਠੇ ਨੂੰ ਦਿੱਤਾ ਸੀ ਤੇ ਜਿਹੜਾ ਭਰਿਆ ਭੰਡਾਰ ਸੰਸਾਰ ਗੁਰੂ ਸਿੱਖਾਂ ਦੀ ਸਾਂਝੀ ਜਾਇਦਾਦ ਹੈ। ਇਹ ਉਹ ਜਾਇਦਾਦ ਹੈ ਜਿਹੜੀ ਮਾਇਆ ਵਾਂਗ ਅਸਾਂ ਜੋੜ ਨਹੀਂ ਰੱਖਣੀ, ਜੋ ਖਰਚਣ ਤੇ ਘਟਦੀ ਨਹੀਂ, ਕਿਉਂਕਿ ਟੋਟ ਨਾ ਆਵੇ ਵੱਧ ਜਾਈ। ਇਸ ਕਰਕੇ ਇਸ ਦਾਤੜੀ ਨੂੰ ਖਾਵੋ ਖਰਚੋ ਰਲ ਮਿਲ ਪਾਈ। ਸਿਮਰਨ ਦੇ ਬਗੈਰ ਆਉਣ ਦੀ ਪ੍ਰਾਪਤੀ ਇਤਨੀ ਸੰਭਵ ਹੈ ਜਿਤਨਾ ਕਿ ਰੇਲ ਗੱਡੀ ਦੇ ਪਹੀਆਂ ਬਗੈਰ ਚੱਲਣਾ। ਤੇ ਸਿਮਰਨ ਵਾਸਤੇ ਸਿਰਫ ਸੱਚੀ ਪ੍ਰੀਤੀ ਦੀ ਲੋੜ ਹੈ, ਇਸ ਤੋਂ ਛੁੱਟ ਹੋਰ ਕਿਸੇ ਸਾਧਨਾ ਦੀ ਲੋੜ ਉੱਚੀ ਨਹੀਂ। ਕਈ ਸੱਜਣ ਨਾਮ ਦੀ ਪ੍ਰਾਪਤੀ ਲਈ ਪੁੱਠੀਆਂ ਸਿੱਧੀਆਂ ਆਲ ਪਤਾਲ ਦੀਆਂ ਘਾਲਾਂ ਘਾਲਦੇ ਹਨ, ਜਿਹਾ ਕਿ ਪ੍ਰਣਾਮੇ ਜਾਂ ਅੱਖਾਂ ਮੂੰਹ ਨੱਕ ਕੰਠ ਨੂੰ ਰੋਕਣਾ ਜਾਂ ਬੰਦ ਕਰਨਾ। ਪਰ ਪ੍ਰਣਾਮੇ ਗੁਰਮਤ ਵਿਚ ਪੂਰਾ ਮਨਾ ਹੈ, ਵਰਜਿਤ ਹੈ, ਕਿਉਂਕਿ ਇਹ ਮਨ ਹਠ ਹੈ। ਨਿਓਲੀ ਕਰਮ ਭਿਅੰਗਮ ਬਾਠੀ ਰੇਤ ਕੁੰਭ ਕਪੂਰ ਮਨ ਹਾਠੀ ਪਖੰਡ ਧਰਮ ਪ੍ਰੀਤ ਨਹੀਂ ਹਰ ਸਿਓ ਗੁਰ ਸ਼ਬਦ ਮਹਾਰਸ ਪਾਇਆ। ਦਸਵੇਂ ਪਾਤਸ਼ਾਹ ਜੀ ਨੇ ਲਿਖਿਆ ਹੈ, ਨਾ ਨੰਨੇ ਮਚਾਓ ਨਾ ਡਿਫਨ ਦਿਖਾਓ, ਨਾ ਕੋ ਕਰਮ ਕੁਮਾਓ, ਨਾ ਭੇਖੀ ਕਹਾਓ, ਨਾ ਸਾ ਮੁੰਦ ਕਰੇ ਪ੍ਰਣਾਮ, ਫੋਕਟ ਧਰਮ ਨਾ ਕੋਡੀ ਕਾਮ, ਆਖ ਮੁੰਦ ਕਹੋ ਪਿੰਡ ਦਿਖਾਵੇ, ਆਂਦਰ ਕੀ ਪਦਵੀ ਕੈ ਪਾਵੇ, ਆਖ ਮੀਚ ਪਗ ਮਗ ਸੂਝ ਨਾ ਜਾਈ, ਤਾਂ ਅਨੰਤ ਮਿਲੇ ਕਿਮ ਭਾਈ। ਅਰਥਾਤ ਅੱਖਾਂ ਨੱਕ ਕੰਨ ਮੀਟਣ ਦੇ ਪਰਨਾਮੇ ਕਰਨ ਨਾਲ ਨਹੀਂ, ਬਲਕਿ ਸੱਚੀ ਪ੍ਰੀਤੀ ਤੇ ਸਿਮਰਤ ਨਾਲ ਹੀ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਸੁਖਮਨੀ ਸਾਹਿਬ ਵਿਚ ਵੀ ਖੋਲ ਕੇ ਲਿਖਿਆ ਹੈ, ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿੰਘ ਵਿਖਿਆਨ, ਜੋਗ ਅਭਿਆਸ ਕਰਮ ਧਨ ਕਿਰਿਆ, ਸਗਲ ਤਿਆਗ ਮਨ ਮਦੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਮੇ ਵਰਤਨਾ, ਚੀਜ਼ ਕਟਾਇਓ ਮੈਂ ਕਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ, ਨੌ ਖੰਡ ਪ੍ਰਥਵੀ ਫਿਰੇ ਚਰ ਜੀਵੇ, ਮਹਾਦਾਸ ਵੀ ਸਰ ਥੀਵੇ, ਅਗਨ ਮੈਂ ਓਮਤ ਪ੍ਰਾਣ, ਕਣਕ ਅਸ ਹੈ ਭੂਮ ਦਾਨ, ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮਿਆ ਸਾਧਨ, ਨਿਮਕ ਨਿਮ ਕਰ ਸੀ ਘਟਾਵੇ, ਤੋਂ ਵੀ ਓਮੇ ਮਿਲ ਨਾ ਜਾਵੇ, ਹਰ ਕੇ ਨਾਮ ਸੰਸਰ ਕੁਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਦ ਪਾਏ। ਭਾਵ ਇਹ ਜੋ ਹੋਮ ਤਪ ਨਿਓਲੀ ਕਰਮ ਯੋਗ ਸਾਧਨਾ ਕਰਨ ਨਾਲ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਸਿਮਰਨ ਨਾਲ ਵਾਹਿਗੁਰੂ ਦਾ ਨਾਮ ਜਪਣ ਨਾਲ ਪ੍ਰਾਪਤੀ ਹੁੰਦੀ ਹੈ, ਨਾ ਹੀ ਇਹ ਸਾਧਨਾ ਦੱਸੀ ਗਈ ਹੈ ਜੋ ਸਗਲ ਤਿਆਗ ਮਨ ਬੰਧੇ ਫਿਰਿਆ, ਕਿਉਂਕਿ ਸਿੱਖੀ ਮਾਰਗ ਤਾਂ ਹੱਠ ਮਾਰਗ ਨਹੀਂ, ਇਹ ਤਾਂ ਰਾਜ ਯੋਗ ਹੈ। ਗੁਰੂ ਮਹਾਰਾਜ ਜੀ ਨੇ ਖੋਲ ਕੇ ਲਿਖਿਆ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆ ਖਲੰਦਿਆ ਪਨੰਦਿਆ ਖਵੰਦਿਆ ਵਿੱਚ ਹੀ ਹੋਵੇ ਮੁਗਤ। ਹਾਂ ਜੀ, ਹੱਸਦਿਆਂ ਖੇਡਦਿਆਂ ਟੁਰਦਿਆਂ ਫਿਰਦਿਆਂ ਕੰਮ ਕਾਜ ਕਰਦਿਆਂ ਵਿੱਚੇ ਹੀ ਮੁਗਤ। ਪਰ ਜੇ ਜੁਗਤੀ ਆਉਂਦੀ ਹੋਵੇ, ਉਹ ਜੁਗਤੀ ਕੀ ਹੈ? ਸਿਮਰਨ ਦੀ। ਇਸ ਨੂੰ ਇਹ ਜੁਗਤੀ ਆ ਗਈ ਜਿਸ ਨੂੰ ਇਹ ਰਸ ਆ ਗਿਆ, ਉਹ ਇਸ ਸਾਧਨਾ ਨੂੰ ਢੂੰਡ ਕੇ ਹੋਰ ਫੋਕਟ ਕਰਮਾਂ ਵੱਲ ਨਹੀਂ ਜਾਂਦਾ। ਤੇਰਾ ਜਨ ਰਾਮ ਛੋੜ ਰਸਾਇਣ, ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਧ ਜਾ ਕੋ ਉਪਜੀ, ਛੋੜ ਨਗਤ ਹੂੰ ਜਾਤਾ ਰਹਾਓ, ਬੈਠ ਤਾਰ ਹਰ ਸੋ ਤਾਰ ਹਰ ਹਰ ਰਸ ਭੋਜਨ ਖਾਤਾ, ਅੱਠ ਸਾਢ ਤੀਰਥ ਮੰਜਨ ਕੀਨੋ, ਸਾਧੂ ਤੂਰੀ ਨਾਤਾ, ਸਫਲ ਜਨਮ ਹਰ ਜਨ ਕਾ ਉਪਜਿਆ, ਜਨ ਕੀਨੋ ਸੋਧ ਵਿਦਾਤਾ, ਸਗਲ ਸਮੂਲ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ, ਸਫਲ ਜਨਮ ਹਰ ਜਨ ਕਾ ਉਪਜਿਆ, ਜਨ ਕੀਨੋ ਸੋਧ ਵਿਦਾਤਾ, ਸਗਲ ਸਮੂਲ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।